की हवा ऐसी आवेगी, जातियों नाच रह जाएगी, सुखते हुए कष्ट वर्गा कोरोना जीवन है, किसी भी अर्थ में व्यस्त है जीवन, तो जुमला गरीब चलोने वाला उन्होंने जीवन है, लाल है प्रकार है ऐसे जन्म के पाई ये केवल विषय विकार भोगन पुरुष हंसार मस्त हुए विषय विकार जुड़े हुए हैं, विकारण में सत्रह के मारते रहते हैं, तो नाम साहब से जीवन के पाई परमेश्वर के भजन को बिना
हे पपील का द्रस्ते
हे पपील का हे छोटी जी पीढ़ी पहला समय रोड़ वाली द्रस्ते पूरे पहले नालों बड़ी है, और भावे बड़े राजे महाराजे ने ਵੱਡੀਆਂ ਵੱਡੀਆਂ ਰਾਣੀਆਂ ਨੇ ਹਰ ਕੇਵਲ ਦੂਸਰੇ ਵਿਚਾਰਾਂ ਭੋਗਣ ਦੇ ਵਿੱਚ ਜਿਹਨਾਂ ਦੇ ਸੁੱਖ ਜੁੜੀ ਹੋਈ ਹੈ, ਸੋ ਉਹਨਾਂ ਨਾਲ ਇਹ ਛੋਟੀ ਜਿਹੀ ਪੀੜੀ ਕਿਵੇਂ ਚੰਗੀ ਹੈ ਜਿਹੜੇ ਸਾਰਿਆਂ ਦੇ ਪੈਰਾਂ ਥੱਲੇ ਰੁਲਣ ਵਾਲੀ ਹੈ ਭਾਵੇਂ, ਪਰ ਕਿਵੇਂ ਚੰਗੀ ਹੈ
ਗੋਬਿੰਦ ਸਿਮਰਨ ਪੋਇੰਤਨੇ
ਗੋਬਿੰਦ ਪਰਮੇਸ਼ਰ ਦਾ ਜਿਹੜਾ ਸਿਮਰਨ ਹੈ ਉਹ ਜੇ ਧਨ ਪੋਏ ਤੇਰੇ ਪਾਸ ਹੋ, ਜੇ ਪਰਮੇਸ਼ਰ ਦੇ ਸਿਮਰਨ ਦਾ ਧਨ ਹੈ ਤੇਰੇ ਪਾਸ, ਤਾਂ ਉਹਨਾਂ ਵੱਡੇ ਵੱਡੇ ਰਾਜਿਆਂ ਮਹਾਰਾਜਿਆਂ ਨਾਲੋਂ ਸੋ ਉਹਨਾਂ ਵੱਡੇ ਵੱਡੇ ਹੰਕਾਰੀਆਂ ਅਤੇ ਵਿਕਾਰੀਆਂ ਨਾਲੋਂ ਵੱਡੇ ਵੱਡੇ ਧਰਮਿਆਂ ਨਾਲੋਂ ਕਿਉਂ ਹੀ ਚੰਗੀ ਹੈ, ਜੇ ਤੂੰ ਪਰਮੇਸ਼ਰ ਦੇ ਸਿਮਰ ਭਜਨ ਚੋਰੀ ਹੋਈ ਹੈ, ਜੇ ਪਰਮੇਸ਼ਰ ਦੇ ਸਿਮਰ ਉਸ ਨਾਮ ਉੱਤੇ ਭਰ ਤੇਰੇ ਪਾਸ ਹੈ ਤਾਂ ਇੱਕ ਛੋਟੀ ਜਿਹੀ ਪੀੜੀ ਕਿਉਂ ਹੀ ਵੱਡੀ ਹੈ, ਇਸੇ ਤਰ੍ਹਾਂ ਪਪੀਲਤਾ ਦੀ ਨਿਆਈ ਜਿਹੜੀ ਪੀੜੀ ਦੀ ਨਿਆਈ ਨਿਮਰਤਾ ਵਾਲੀ ਦਿੱਤੀ ਇਹਦੇ ਨਾਲ, ਸੋ ਤ੍ਰਿਕੰਬਰਾ ਦਿੱਤੀ ਗਰੀਬੀ ਵਾਲਾ ਸਮਾਜ ਜਿਹਨਾਂ ਦਾ ਜਿਨ੍ਹਾਂ ਦੇ ਮਨ ਦੇ ਅੰਦਰ ਗਰੀਬੀ ਹੈ ਨਿਰਹੰਕਾਰ ਨਿਰਵਿਕਾਰ ਹੈ ਜੀਵਨ ਜਿਨ੍ਹਾਂ ਦਾ, ਭਾਵੇਂ ਉਹ ਸਾਰੇ ਗਰੀਬ ਹਨ, ਸੋ ਨਿਮਰਤਾ ਧਾਰਨ ਕਰਨ ਵਾਲੇ ਉਹ ਗ੍ਰਸਤੇ ਬੰਦੇ ਹਨ, ਗੋਬਿੰਦ ਪਰਮੇਸ਼ਰ ਦੇ ਸਿਮਰ ਰੂਪੀ ਧਨ ਜਿਨ੍ਹਾਂ ਦੇ ਪਾਸ ਹੈ ਉਹ ਭਾਵੇਂ ਗਰੀਬ ਵੀ ਕਿਉਂ ਨਹੀਂ ਛੁੱਟੀਆਂ ਹੋਈਆਂ, ਪਰ ਵਿਕਾਸ ਉਹਨਾਂ ਦੇ ਪਾਸ ਉਹਨਾਂ ਨੂੰ ਮਹਾਨ ਉਤਮ
ਨਾਨਕ ਅਨਕ ਬਾਰ ਨਮੋ ਨਮ
ਅਨੇਕਾਂ ਵਾਰੀ ਉਹਨਾਂ ਸਿਮਰ ਭਜਨ ਕਰਨ ਵਾਲਿਆਂ ਗਰੀਬੀ ਧਾਰਨ ਵਾਲਿਆਂ ਨੇ ਸਾਡੀ ਨਮਸਕਾਰ ਸਾਡੀ ਨਮਸਕਾਰ ਹੈ, ਉਹ ਅਨੇਕਾਂ ਵਾਰੀ ਵਾਹਿਗੁਰੂ ਦੇ ਚਰਨਾਂ 'ਚ ਜਿਹੜੇ ਦੰਡੌਤਾਂ ਕਰਦੇ ਨੇ ਨਮਸਕਾਰਾਂ ਕਰਦੇ ਨੇ, ਸੋ ਐਸੇ ਜਿਹੜੇ ਹਰ ਉਹਨਾਂ ਨੇ ਜੀਵਨ ਮਹਾਨ ਉੱਚੇ ਤੋਂ ਉੱਚਿਆ ਹੈ, ਇਸ ਵਾਸਤੇ ਸਾਨੂੰ ਵਿਸ਼ੇ ਵਿਕਾਰ ਭੋਗਣ ਦਾ ਮਾਰ ਨਹੀਂ ਕਰਨਾ ਚਾਹੀਦਾ, ਚਾਰ ਪੈਸੇ ਨੇ ਕੋਲ ਅਤੇ ਗੁਰਦੁਆਰੇ ਸਾਹਿਬ ਦਾ ਟਾਈਮ ਹੀ ਨਹੀਂ ਵਿਸ਼ੇ ਵਿਕਾਰਾਂ ਵਿੱਚ ਖਚਿਤ ਰਹਿਣਾ, ਸਾਡੇ ਨਾਲ ਉਹ ਸਾਰੇ ਗਰੀਬ ਚੰਗੇ ਨੇ, ਭਾਵੇਂ ਟੁੱਟੀਆਂ ਹੋਈਆਂ ਝੰਪੜੀਆਂ ਵਿੱਚ ਕਿਉਂ ਨਾ ਰਹਿੰਦੇ ਹੋਣ, ਅਤਿਅੰਤ ਗਰੀਬੀ ਕਿਉਂ ਨਾ ਹੋਵੇ, ਜੇ ਉਹ ਪਰਮੇਸ਼ਰ ਦੇ ਸਿਮਰ ਭਜਨ ਵਿੱਚ ਜੁੜੇ ਹੋਏ ਨੇ, ਨਾਮ ਕੀ ਕਾਰਨ ਉਹਨਾਂ ਦੇ ਪਾਸ ਤਾਂ ਸਾਡੇ ਨਾਲ ਮਹਾਨ ਵੱਡੇ ਟੁੱਟੇ ਹਨ,
ਦਰੰਤਾ ਮੇਰਾ
ਉਹ ਕਹਿੰਦੇ ਦਰਵੰਤ ਨਾਲ ਹਰ ਗੁਰਦਾਇਆ ਹੋਵੇ, ਜੇ ਹਰੀਗੜ੍ਹ ਪ੍ਰਭੂ ਜੀ ਦਿਆਲੂ ਹੋ ਜਾਣ ਤਾਂ ਐਡੀ ਵੱਡੀ ਬਖਸ਼ਿਸ਼ ਵੀ ਹੋ ਜਾਂਦੀ ਹੈ, ਤਿਰਨਤਾ ਮੇਰੇ ਜਿਹੜੇ ਤਿਰਨ ਕੱਖ ਵੀ ਆਏ ਛੁੱਟੀ ਦੇ ਕੱਖ ਵਰਗੇ ਜਾਤੀ ਹਵਾ ਦੇ ਉਹ ਕੁੱਟਣ ਵਾਲੇ, ਸੋ ਉਹ ਮੇਰੀ ਸਮੇਰ ਸਮੇਰ ਪਰਬਤ ਵਰਗੇ ਬਣਾ ਦਿੰਦੇ ਹਨ, ਤਿਰਨ ਮੇਰ ਸੀਤਾ
ਸਹਿਕੰਤਾ ਹਰਿਓ
ਜਿਹੜੇ ਛੋਟੇ ਜਿਹੇ ਸਹਿ ਵਰਗੇ ਨੇ ਜਾਂ ਜਿਹੜੇ ਸਹਿ ਨੇ ਉਹਨਾਂ ਤੇ ਜੇ ਪ੍ਰਭੂ ਜੀ ਦਿਆਲੂ ਹੋਣ ਤਾਂ ਉਹਨਾਂ ਨੂੰ ਹਰਿਓ ਸ਼ੇਰ ਬਣਾ ਦਿੰਦੇ ਨੇ, ਸ਼ੇਰ ਸਾਡੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਪ੍ਰਤੱਖ ਸ਼ੇਰ ਬਣਾਏ, ਸੋ ਸਵਾ ਲਾਸ ਤੇ ਏਕ ਲੜਾਓ ਚਿੜੀਆਂ ਤੇ ਮੈਂ ਬਾਈ ਤੋੜਾਓ ਸਵਾ ਗੋਬਿੰਦ ਸਿੰਘ ਨਾਮ ਕਹਾਓ, ਸੋ ਉਹ ਲੋਕ ਜਿਹੜੇ ਕਹਿੰਦੇ ਸੀ ਸੋ ਸੱਚੇ ਪਾਤਸ਼ਾਹ ਜਾਤ ਅਸੀਂ ਜਿਹੜੇ ਲੋਕ ਅਸੀਂ ਖੱਤਰੀ ਲੋਕ ਹਾਂ, ਸੱਚੇ ਪਾਤਸ਼ਾਹ ਅਸੀਂ ਕਦੇ ਨੰਗੀ ਜਿਹੜੀ ਇਹ ਕਰਦਾ ਪਰਿਵਾਰ ਕਦੇ ਹੱਥ ਵਿੱਚ ਪਕੜੀ ਨਹੀਂ, ਜੇ ਇਹ ਚਿੜੀ ਵੀ ਕੁੰਡੇ ਤਾਂ ਵੇਖ ਕੇ ਡਰ ਜਾਂਦੇ ਹਾਂ, ਅਸੀਂ ਦੁਸ਼ਮਣ ਦੇ ਨਾਲ ਕਿਵੇਂ ਜੰਗ ਮਚਾਵਾਂਗੇ ਸ਼ਸਤਰ ਕਿਵੇਂ ਪਕੜਾਂਗੇ, ਬਹਾਦੁਰ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਥੱਲੇ ਦਾ ਅੰਮ੍ਰਿਤ ਛਕਾ ਕੇ ਜਿਗਰਾ ਤੋਂ ਸ਼ੇਰ ਬਣਾ ਦਿੱਤਾ, ਸਵਾ ਸਵਾ ਲੱਖ ਨਾਲ ਇੱਕ ਦਾ ਮੁਕਾਬਲਾ ਕਰਨ ਇੱਕ ਨੂੰ ਮੁਕਾਬਲਾ ਕਰਨ ਵਾਲੇ ਬਣਾ ਦਿੱਤਾ, ਮੱਝਾਂ ਚਾਰਨ ਵਾਲੇ ਲਾਲ ਚੰਦ ਵਰਗਿਆਂ ਨੂੰ, ਸੋ ਉਸੇ ਵੇਲੇ ਕੁੱਤੇ ਬਣਾ ਕੇ ਸਭੀ ਦੇ ਮਹਾਨ ਦੁੱਖ ਕਰਵਾਏ ਅੰਮ੍ਰਿਤ ਛਕਾ ਕੇ ਲਾਲ ਸਿੰਘ ਬਣਾ ਕੇ ਮੇਰਾ ਕੀਤੀ ਹੈ, ਸੋ ਜੇ ਸਭ ਨੂੰ ਇਹ ਭਾਵੇ ਤਾਂ ਸਾਰਾ ਤੋਂ ਵੱਡੇ ਭਾਰੀ ਸ਼ੇਰ ਬਣਾ ਦਿੰਦਾ ਹੈ,
ਬੋਧੰਤਾ
ਜਿਹੜੇ ਡੁੱਬਣਾ ਹੋਣ ਉਹਨਾਂ ਨੂੰ ਪਾਰ ਦਿੰਦਾ ਹੈ, ਪ੍ਰਭੂ ਕਿਰਪਾ
ਕਰਤਾ ਭਰੀਆਂ
ਜਿਹੜੇ ਟੂਣੇ ਨੇ ਉਹਨਾਂ ਨੂੰ ਭਰ ਦਿੰਦਾ ਹੈ, ਉਹ ਪਹਿਲਾਂ ਦੂਰ ਕਰ ਦਿੰਦਾ ਹੈ, ਸਤੂ ਜੀ
ਅੰਧਕਾਰ ਕੋਟ ਸੂਰ ਉਜਾਰ
ਜਿਹਨੇ ਵੱਡਾ ਭਾਰੀ ਹਨੇਰਾ ਹੋਵੇ ਉਸ 'ਤੇ ਕਰੋੜਾਂ ਸੂਰਜਾਂ ਦਾ ਉਜਾਲਾ ਪ੍ਰਕਾਸ਼ ਕਰ ਦਿੰਦਾ ਹੈ, ਜੇ ਕਿਵੇਂ ਹੋ ਸਕਦਾ
ਬਲਵੰਤ ਨਾਨਕ ਹਰ ਗੁਰਦਾਰ
ਬੇਨਤੀ ਪੂਰਵਕ ਕਹਿੰਦੇ ਜੇ ਹਰੀਗੜ੍ਹ ਸਭੂ ਜੀ ਜਾਰੀ ਹੋ ਜਾਏ ਤਾਂ ਐਡੀ ਵੱਡੀ ਭਾਰੀ ਬਾਤ ਮਿਲ ਸਕਦੀ ਹੈ, ਜੇ ਐਡੀ ਵੱਡੀ ਬਾਤ ਗੁਰੂ ਦੀ ਦਿਆਲਤਾ ਨਾਲ ਮਿਲ ਰਹੀ ਹੈ, ਅਗਰ ਗੁਰੂ ਦੀ ਦਿਆਲਤਾ ਪ੍ਰਾਪਤ ਕਿਵੇਂ ਕਰੀਏ, ਗੁਰੂ ਦਾ ਹੁਕਮ ਬਣ ਜਾਵੇ,
ਸੋ ਸਿੱਖ ਸਭਾ ਬੰਧਕ ਹੈ ਭਾਈ ਦੇ ਗੁਰ ਕੇ ਭਾਵੇ ਸਾਹਿਬ ਹੈ ਆਪਣੇ ਭਾਵੇ ਜੋ ਚੱਲਾ ਭਾਈ ਵੀ ਫਿਰ ਛੋਟਾ ਸਾਹਿਬ ਹੈ ਸੋ ਆਪਣੀ ਮਨ ਮਰਜ਼ੀ ਕੀਤਿਆ ਤਾਂ ਛੋਟਾ ਸਾਹਿਬ ਹੈ ਪਰ ਗਿਆਨੂ ਨਹੀਂ ਪ੍ਰੋਤ ਹੋਏ ਜੇ ਬਾਈ ਦਾ ਇੱਕ ਅੱਖਰ ਵੀ ਜਵਾਨੀ ਕੁਛ ਉਲਟਾਇਆ ਤਾਂ ਨਾਰਾਜ਼ਗੀ ਹੋਈ ਮਨਮਤੀਆਂ ਤੇ ਨਾਰਾਜ਼ਗੀ ਹੋਈ ਆਪਾਂ ਨੂੰ ਗੁਰੂ ਤਿਆਗਿਆ ਚੱਲਣਾ ਚਾਹੀਦਾ ਹੈ ਹਜ਼ੂਰ ਦੇ ਹੁਕਮ ਵਿੱਚ ਜੇ ਚੱਲਾਂਗੇ ਤਾਂ ਫਿਰ ਦਿਆਲੂ ਹੋਣਗੇ ਸਤਗੁਰੂ ਜੀ ਗੁਰੂ ਕੀ ਦਿਆਲਤਾ ਕਿਵੇਂ ਹੋ ਸਕਦੀ ਹੈ ਆਵੋ ਸਿੱਖ ਸਤਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ ਬਾਵੋ ਗੁਰੂ ਕੇ ਵੀ ਬਾਣੀ ਆ ਫਿਰ ਬਾਣੀ ਜਿਲ ਕੋ ਨਵੇਂ ਕਰਮ ਹਰ ਲੈਣਗੇ ਸੱਚੀ ਬਾਣੀ ਇਹ ਸਤਗੁਰੂ ਪ੍ਰਾਪਤ ਕਰਨ ਦਾ ਇਹ ਗੁਰੂ ਕੇ ਪਿਆਰੇ ਤਰੀਕਾ ਹੈ ਜੁਗਤੀ ਹੈ ਸੋ ਹਜ਼ੂਰ ਕੀ ਕਰਦੇ ਨੇ ਕਿਹੜੇ ਤਾਂ ਦੇ ਰਹੇ ਇਹ ਜਿਹੜਾ ਕੱਖ ਵਰਗਾ ਸੀ ਜੀਵ ਸੋ ਸਾਰ ਵੀ ਹੁਣ ਪੁੱਛਿਤ ਭਾਵ ਹੈ ਵਾਜਰਾ ਰੂਪੀ ਪਾਉਣ ਦਾ ਪਤਾ ਨਹੀਂ ਉਸ ਕਿਹੜੀ ਜੂਨ ਵਿੱਚ ਜਾ ਪੈਣਾ ਕਦੇ ਕਿਸੇ ਜੂਨ ਵਿੱਚ ਜਾ ਪੈਣਾ ਸੋ ਕਿਰਪਾ ਕਰਕੇ ਆਪ ਮੇਰੇ ਸੁਮੇਰ ਪਰਬਤ ਦੀ ਆਈ ਅਚਾਨਕ ਰੂਪ ਦੇ ਵਿੱਚ ਵਾਹਿਗੁਰੂ ਵਿੱਚ ਅਭੇਦ ਕਰਕੇ ਸੁਮੇਰ ਪਰਬਤ ਦੀ ਆਈ ਜੰਮਣ ਮਨ ਤੋਂ ਰਹਿਤ ਕਰਨ ਵਾਲੇ ਹਨ
ਰਹਿਕੰਤਾ ਹਰਿਓ
ਸਹਿਜੀ ਆਈ ਕੇ ਈਸੇ ਜੀ ਅਲਪਦ ਕੁਛ ਸੋ ਵਿਕਾਰਾਂ ਦਾ ਗ੍ਰਸਿਆ ਹੋਇਆ ਇਹਨਾਂ ਨੂੰ ਹਰੀਓ ਹਰੀ ਦਾ ਰੂਪ ਦੀ ਕਿਰਪਾ ਕਰਕੇ ਬਣਾ ਲਿਆ ਖਾਲਸਾ ਮੇਰੋ ਰੂਪ ਹੈ ਖਾਲਸੇ ਮੈਂ ਹਉ ਕਰਾਉਂਦੇ ਵਾਰ ਸੋ ਐਸੀ ਬਖਸ਼ਿਸ਼ ਕੀਤੀ ਖਾਲਸੇ ਨੂੰ ਆਪਣਾ ਰੂਪ ਬਣਾ ਲਿਆ ਹਰ ਹਰ ਜਨ ਕੋਈ ਏਕ ਹੈ ਦਿਲ ਵਿਚਾਰ ਕਾ ਇਸ਼ਾਰ ਜਲ ਤੇ ਉਗ ਪ੍ਰਾਣੀ ਦੇ ਜਲ ਹੀ ਦੇਖਿਆ ਸਮਾ ਹੈ ਛਾਤੀ ਨਾਲ ਲਾ ਕੇ ਪਿਆਰ ਰੰਗਰੇਟੇ ਗੁਰੂ ਕੇ ਬੇਟੇ ਰਹੇ ਪੰਥ ਕੇ ਸੰਗ ਸਮੇਟੇ ਹਜ਼ੂਰ ਤਰਿਆਲ ਕੇ ਹੋਣਗੀ ਕਹਿੰਦੇ ਅੰਮ੍ਰਿਤ ਛਕ ਅੰਮ੍ਰਿਤ ਛਕ ਕੇ ਬਣ ਗਿਆ ਭਾਈ ਜੀਵਨ ਸਿੰਘ ਫਿਰ ਤਰਿਆਲ ਕਰ ਦਿੱਤੀ ਆਪਣਾ ਰੂਪ ਹੀ ਬਣਾ ਲਿਆ ਸੱਚੀ ਪਾਤਸ਼ਾਹੀ ਹੈ ਸੋ ਐਸੀ ਬਖਸ਼ਿਸ਼ ਕੀਤੀ ਹੈ ਜਿਹੜਾ ਇਹ ਅਲਪਦ ਕੁਛ ਜੀਵ ਸੀ ਸਾਹਿਬ ਵਰਗਾ ਮੌਤ ਉੱਤੀ ਸ਼ੇਰ ਤੋਂ ਹਰ ਸਮੇਂ ਕਰਦਾ ਰਿਹਾ ਇਹਨੂੰ ਸ਼ੇਰ ਪ੍ਰਾਪਤ ਆਪਣਾ ਰੂਪ ਹੀ ਹਰ ਨੇ ਬਣਾ ਲਿਆ ਕਾਲ ਦਾ ਭੈ ਨਹੀਂ ਹੋਰ ਕਿਸੇ ਪ੍ਰਕਾਰ ਦਾ ਰਹਿ ਜਾਂਦਾ
ਬੂਡਨ ਪਾਤਰੀਅਮ
ਜਿਹੜੇ ਸੰਸਾਰ ਵਿੱਚ ਸਮੁੰਦਰ ਵਿੱਚ ਡੁੱਬਰਾ ਸਨ ਉਹ ਤਰਨ ਵਾਲੇ ਬਣ ਗਏ ਮਰ ਕੇ ਪਹਿਲਾਂ ਕਰਦਾ ਸੀ ਸਖੀ ਸਰਵਰ ਦੀ ਉਪਾਸਨਾ ਭਾਈ ਮੰਝ ਤੇ ਡੁੱਬ ਰਿਹਾ ਸੀ ਆਪ ਜੀ ਜਦੋਂ ਗੁਰੂ ਕੀ ਸ਼ਰਨ ਪੱਲੇ ਸੇਵਾ ਕੀਤੀ ਤਾਂ ਹਜ਼ੂਰ ਨੂੰ ਸੇਵਾ ਪ੍ਰਵਾਨ ਹੋਈ ਤਾਂ ਬਚੇ ਕੀਤੇ ਛਾਤੀ ਨਾਲ ਲਾ ਕੇ ਮੰਝ ਪਿਆਰਾ ਗੁਰੂ ਨੂੰ ਗੁਰਮੰਝ ਪਿਆਰਾ ਮੰਝ ਗੁਰੂ ਕਾ ਬੋਹਿੰਦ ਉਹ ਜਹਾਜ਼ ਵਰਗਾ ਗੁਰਮੁਖਾ ਜਿਹੜਾ ਤੇਰੀ ਸੰਗਤ ਕਰੇਗਾ ਉਹਦਾ ਵੀ ਪਾਲ ਪਾਰਾ ਹੋਗਾ ਸੋ ਮੇਰੇ ਮਾਧਵ ਜੀ ਸਭ ਸੰਗਤ ਮੇਰੇ ਸੁਣ ਪੜਿਆ ਡੁੱਬਰੇ ਸੀ ਜਿਹੜੇ ਸੰਸਾਰ ਸਮੁੰਦਰ ਵਿੱਚ ਆਮੁਖੀ ਜਹਾਜ਼ ਤੇ ਚਾਰ ਕੇ ਵੇੜੇ ਬੰਨੇ ਕਰ ਦਿੱਤੇ ਉਹਨਾਂ ਦੇ ਬੇਨਤੀ ਕੀਤੀ ਸੀ ਜਿਵੇਂ ਭਾਈ ਡੱਲੇ ਨੇ ਸੱਚੇ ਪਾਤਸ਼ਾਹ ਸਾਖਾਂ ਵਿੱਚ ਤੀਹ ਜੀ ਜਗ੍ਹਾ ਮਹਾਰਾਜ ਕਹਿੰਦੇ ਨਹੀਂ ਡੱਲਿਆ ਨਹੀਂ ਮਿਲਦੀ ਮਹਾਰਾਜ ਨਾਲੇ ਕਹਿੰਦੇ ਨੇ ਤੇਰੀ ਸੇਵਾ ਤੇ ਪ੍ਰਸੰਨ ਆ ਵਰ ਮੰਗਣਾ ਸੱਚੇ ਪਾਤਸ਼ਾਹ ਕਹਿੰਦੇ ਰਾਜ ਭਾਗ ਵਧਾ ਦਿੰਦੇ ਹਾਂ ਰਿਤੀਆਂ ਸੁਖੀਆਂ ਦੇ ਦਿੰਦੇ ਹਾਂ ਫੌਜ ਵਧੇਗੀ ਸਵਰਗ ਦਾ ਰਾਜ ਵੀ ਮਿਲ ਸਕਦਾ ਉਹਨੂੰ ਲੰਬੀ ਹੋ ਸਕਦੀ ਹੈ ਸਾਖਾਂ ਵਿੱਚ ਜਗ੍ਹਾ ਮਹਾਰਾਜ ਮੈਂ ਤਾਂ ਉਹੀ ਦਾਸ ਮੰਗਣੀ ਹੈ ਤੁਹਾਡੇ ਵਰਗੇ ਦਾਸ ਹੋਣ ਤੇ ਮੇਰੇ ਵਰਗਾ ਮੰਗਤਾ ਹੋਵੇ ਫਿਰ ਹੁਣ ਸੱਚ ਕੀ ਚੀਜ਼ ਮੰਗਣੀ ਹੈ ਰਾਜੇ ਦੇ ਕੋਲੋਂ ਤੂੜੀ ਵੀ ਪੰਨ ਮੰਗਦੇ ਆ ਨਾ ਤਾਂ ਮੰਗਤਾ ਹੀ ਸੋਭਾ ਪਵਜੇ ਤੇ ਨਾ ਰਾਜੇ ਸੋਭਾ ਪਵੇ ਸੋ ਤੁਸੀਂ ਰਾਜੇ ਤੇ ਰਾਜਾ ਮਹਾਰਾਜੇ ਤੇ ਮਹਾਰਾਜਾ ਹੋ ਤੁਹਾਡੇ ਕੋਲੋਂ ਇਹੀ ਦਾਸ ਮੈਂ ਮੰਗਦਾ ਹਾਂ ਹਜ਼ੂਰ ਕਹਿੰਦੇ ਫਿਰ ਖੰਡੇ ਦਾ ਅੰਮ੍ਰਿਤ ਛਕ ਸਮੇਤ ਪਰਿਵਾਰ ਦੇ ਅੰਮ੍ਰਿਤ ਛਕਾਇਆ ਨਾਲੇ ਆਪਣੇ ਮਿੱਤਰਾਂ ਦੋਸਤਾਂ ਸੰਬੰਧੀਆਂ ਨੂੰ ਲੈ ਕੇ ਆਇਆ ਸਵਾ ਸੌ ਦੀ ਗਿਣਤੀ ਤੱਕ ਕੇ ਨਾਲ ਲੈ ਕੇ ਆਇਆ ਜਦੋਂ ਅੰਮ੍ਰਿਤ ਛਕ ਕੇ ਗੱਲਾਂ ਸਿੰਘ ਬਣਿਆ ਫਿਰ ਬੇਨਤੀ ਕਰਨ ਲੱਗਾ ਮਹਾਰਾਜ ਹੋਰ ਸਤਖੰਡ ਦੀ ਜਗ੍ਹਾ ਮਿਲੇਗੀ ਹਜ਼ੂਰ ਕਹਿੰਦੇ ਹੋਰ ਤੈਨੂੰ ਕੱਲੇ ਨੂੰ ਤਾਂ ਕੀ ਸ਼ੰਕਾ ਪੜ ਪੰਕੀ ਦੀਨ ਦਾਲ ਭਰੋਸੇ ਤੇਰੇ ਸਭ ਪਰਿਵਾਰ ਚੜਾਇਆ ਦੇ ਤੇਰਾ ਸਾਰਾ ਪਰਿਵਾਰ ਹੀ ਮੇਰੇ ਚਾਰ ਪਾਸੇਗਾ ਸਮੇਤ ਪਰਿਵਾਰ ਸੰਬੰਧੀਆਂ ਨੇ ਜਿੰਨਾ ਵੀ ਅੰਮ੍ਰਿਤ ਛਕਿਆ ਹੈ ਗੁਰੂ ਕੇ ਮੇਰੇ ਖੇਤਰ ਚ ਹੁਣ ਸੰਸਾਰ ਸਮੁੰਦਰ ਚ ਡੁੱਬੋਗੇ ਸਾਰੇ ਨੂੰ ਸਤਖੰਡ ਵਿੱਚ ਜਗ੍ਹਾ ਮਿਲੇਗੀ ਸੋ ਡੁੱਬਦੇ ਹਨ ਪਾਪ ਦਿੰਦੇ ਹਨ ਸੱਚੀ ਪਾਤਸ਼ਾਹ ਜੀ
ਗੁਣਤਾ ਭਰੀਆਂ
ਜਿਹਦਾ ਅੰਦਰ ਕੋਲਤ ਆਈ ਹੈ ਸੁਭ ਗੁਣਾਂ ਨੇ ਨਵਾਂ ਨਵਾਂ ਭਰ ਦਿੱਤਾ ਉਹਨਾਂ ਨੇ ਜੀਵਨ ਨੂੰ ਕਿਰਪਾ ਕਰ ਦਿੱਤੀ ਸੱਚੇ ਪਾਤਸ਼ਾਹ ਜੀ ਕੋਈ ਉਲਤਾ ਹੀ ਪ੍ਰਤੱਖ ਨਹੀਂ ਰਹਿ ਦਿੱਤੀ ਭਾਈ ਆਦਮ ਵਰਗੇ ਆਏ ਤਾਂ ਸੇਵਾ ਕਰਨ ਤੋਂ ਪੁੱਤਰ ਦੀ ਦਾਤ ਪ੍ਰਾਪਤ ਹੋਈ ਸੋ ਅੱਗੇ ਪੋਤਰੇ ਕਿੱਡਾ ਵੱਡਾ ਪਰਿਵਾਰ ਵਧਿਆ ਸਤਿਗੁਰੂ ਜੀ ਨੇ ਕਿਰਪਾ ਕੀਤੀ ਸੋ ਰਿਧੀਆਂ ਸਿੱਧੀਆਂ ਕਰਾਮਾਤਾਂ ਬਖਸ਼ਿਸ਼ਾਂ ਲੋਕ ਪ੍ਰੋਗ ਦੇ ਪਦਾਰਥ ਕੋਈ ਉਲਤਾ ਹੀ ਨਹੀਂ ਰਹਿ ਜਾਂਦੀ ਬ੍ਰਹਮ ਗਿਆਨ ਦੀ ਦਾਤ ਜੀਵਨ ਮੁਕਤੀ ਦੀ ਦਾਤ ਨਾਮ ਦੀ ਦਾਤ ਪੂਰੇ ਹਿਰਦੇ ਭਰ ਦਿੰਦੇ ਹਨ ਆਪ
ਅੰਧਕਾਰ ਕੋਟ ਸੂਰ ਉਜਾਰਮ
ਜਿੱਥੇ ਅੰਧਾਰਾ ਰਿਹਾ ਅਗਿਆਨ ਦਾ ਉੱਥੇ ਕੋਟ ਸੂਰ ਨਾਨਕ ਪ੍ਰਗਾਸ਼ ਕਰੋੜਾਂ ਸੂਰਜਾਂ ਦਾ ਪ੍ਰਕਾਸ਼ ਸ਼ਬਦ ਦੁਆਰਾ ਕਰ ਦਿੰਦੇ ਨੇ, ਕਰੋੜਾਂ ਸੂਰਜਾਂ ਦਾ ਪ੍ਰਕਾਸ਼ ਵਿੱਚ ਫਿੱਕਾ ਪੈ ਗਿਆ। ਉਹ ਐਸਾ ਪ੍ਰਕਾਸ਼ ਹੈ ਗੁਰੂ ਦੇ ਸ਼ਬਦ ਦਾ, ਜਿਸ ਕਰਕੇ ਫਿਰ ਕਦੇ ਹਨੇਰਾ ਨੇੜੇ ਨਹੀਂ ਪਾਉਂਦਾ।
ਬਿਨਵੰਤ ਨਾਨਕ ਹਰ ਗੁਰਦਾਰ,
ਸਾਰੇ ਨਾਮ ਮਿਲਦੀ ਕਦੋਂ ਹਜ਼ੂਰ ਕਹਿੰਦੇ ਜਦੋਂ ਹਰੀ ਕਰੂ ਸਭ ਨੂੰ ਵੀ ਦਿਆਲੂ ਹੋਣ, ਕਿਰਪਾਲੂ ਹੋਣ, ਸਾਹਿਬ ਆਪ ਮਿਲ ਸਕਦੀ ਹੈ। ਆਪਾਂ ਸਤਿਗੁਰੂ ਜੀ ਦਿਆਲੂ ਆਪਣੇ ਉੱਤੇ ਕਰਨਾ ਤੇ ਗੁਰੂ ਦਾ ਹੁਕਮ ਮੰਨੀਏ। ਹੁਣ ਤੱਕ ਜਿਹੜੇ ਗੁਰੂ ਨੇ ਗੁਰੂ ਤੱਕ ਸੰਗ ਦਾ ਸਕੂ, ਜਦੋਂ ਆਪਾਂ ਗੁਰੂ ਕੇ ਪੁੱਤਰ ਹੀ ਬਣ ਗਏ, ਧੀਆਂ ਬਣ ਗਏ, ਫਿਰ ਚੋਣਾਂ ਬਾਪੂ ਪ੍ਰਸੰਨ ਹੋਵੇਗਾ, ਜ਼ਰੂਰ ਪ੍ਰਸੰਨ ਹੋਵੇਗਾ। ਫਿਰ ਜੇ ਕੋਈ ਥੋੜ੍ਹੀ ਬਹੁਤੀ ਭੁੱਲ ਚੁੱਪ ਹੋਈ ਨਹੀਂ ਤਾਂ ਉਹ ਬੜੇ ਕਿਰਪਾਲੂ ਨੇ। ਜੈਸਾ ਬਾਲਕ ਭਾਏ ਸੁਭਾਈ ਨਾ ਕੇ ਅਪਰਾਧ ਸੁਣਾਵਾ ਹੈ, ਕਰ ਉਸਦੇ ਕਿਰਕੇ ਬਹੁ ਪਾਤੀ ਪਹੁੰਚ ਕੇ ਤਾਂ ਗੱਲ ਆਵਾ ਹੈ, ਪਿਛਲੇ ਔਗਣ ਬਲਕ ਲੈ ਸਭ ਆਦਾ ਮਾਰਗ ਪਾ, ਅੱਗੇ ਸਿੱਧੇ ਰਸਤੇ ਪਾ ਦੇਣਗੇ ਕਿਰਪਾ ਕਰਕੇ।
ਬ੍ਰਾਹਮਣ ਹੈ ਸੰਗ ਉਧਰ,
ਹਰੂਰ ਇਹ ਜਿਹੜੇ ਬ੍ਰਾਹਮਣ ਨੇ ਇਹਨਾਂ ਦੇ ਨਾਲ ਮਿਲ ਕੇ ਵੀ ਉਧਰ ਸਕੀ ਦਾ। ਹਰੂਰ ਕਹਿੰਦੇ ਹਾਂ ਭਾਈ, ਕੋਈ ਬ੍ਰਾਹਮਣ ਹੋਵੇ, ਖੱਤਰੀ ਹੋਵੇ, ਬੈਸ ਹੋਵੇ, ਸ਼ੂਦਰ ਹੋਵੇ, ਉਹਨਾਂ ਦੀ ਸੰਗਤ ਕਰਕੇ ਉਧਾਰ ਹੋ ਸਕਦਾ ਹੈ, ਬਸ਼ਰਤੇ ਕਿ ਉਹ ਸਿਮਰ ਭਜਨ ਨੂੰ ਜੁੜੇ ਹੋਏ, ਉਹਨਾਂ ਦਾ ਜੀਵਨ ਰੱਖਿਆ ਹੋਵੇ। ਹਜ਼ੂਰ ਕਹਿੰਦੇ ਸਾਡੇ ਘਰ ਵਿੱਚ ਕੋਈ ਜਾਤੀਵਾਦ ਨਹੀਂ, ਵਰਨਵਾਦ ਨਹੀਂ, ਸੋ ਸਾਡੇ ਘਰ ਵਿੱਚ ਊਚ ਨੀਚ ਦਾ ਧੀਰ ਨਹੀਂ, ਸਾਡੀ ਨਿਗਾਹ ਵਿੱਚ ਸਾਰੇ ਇੱਕ ਹੋ ਜਾਏ। ਜੇ ਬ੍ਰਾਹਮਣ ਦਾ ਪੁੱਤਰ ਹੋ ਕੇ ਜੁੱਤੀਆਂ ਕਰੇਗਾ ਤਾਂ ਉਹਨੂੰ ਮੋਤੀ ਕਹਿਣਾ ਸਾਰਿਆਂ ਨੇ, ਅਤੇ ਜੇ ਜਿਵੇਂ ਤੁਸੀਂ ਸ਼ੂਦਰ ਕਹਿੰਦੇ ਜੇ ਜੋ ਭਾਵ ਭਗਤੀ ਕਰਨਾ ਦੇਣਾ ਤਾਂ ਸਭ ਤੋਂ ਉੱਤਮ ਬਣ ਜਾਣਾ। ਗੁਰੂ ਘਰ ਦੇ ਵਿੱਚ ਤਾਂ ਜਿਹੋ ਜਿਹੇ ਜੀਵਨ ਹੈ, ਜਿਹੋ ਜਿਹੇ ਕਰਮ ਨੇ, ਉਸ ਅਨੁਸਾਰ ਸੁੱਚਿਆ ਨਿਵਾਸ ਕੋਈ ਹੋ ਸਕਦਾ ਹੈ। ਸੋ ਗੁਰੂ ਘਰ ਦੇ ਵਿੱਚ ਕੋਈ ਵਰਨ, ਕੋਈ ਆਸ਼ਰਮ, ਕੋਈ ਜਾਤੀ ਭੇਦ, ਕੋਈ ਵਿਤਕਰਾ ਇਸ ਪ੍ਰਕਾਰ ਦਾ ਨਹੀਂ। ਸਤਿਗੁਰੂ ਜੀ ਕਿ ਸਾਰੇ ਵਿਤਕਰੇ ਦੂਰ ਕੀਤੇ, ਦਸਮ ਸਰੂਪ ਦੇ ਵਿੱਚ ਹੀ ਪਹਿਲੇ ਸਰੂਪ ਦੇ ਗੁਰੂ ਕਰ ਦਿੱਤੇ ਆ, ਭਾਈ ਲਾਲੋ ਦੇ ਘਰ ਪਹਿਲਾਂ ਪਹੁੰਚੇ, ਫਿਰ ਇਸੇ ਤਰ੍ਹਾਂ ਲੰਗਰ ਸਾਂਝਾ ਕਰ ਦਿੱਤਾ ਹੈ। ਕੋਈ ਇਹ ਫਰਕ ਨਹੀਂ ਕਿ ਦੂਜਾ ਪੰਗਤ ਬੈਠੇ ਜੀ ਜਿਵੇਂ ਕਦੇ ਧੱਕੇ ਮਾਰ ਕੇ ਕਰ ਲਓ, ਬਿਲਕੁਲ ਨਹੀਂ। ਇਸੇ ਤਰ੍ਹਾਂ ਇੱਕੋ ਹੀ ਸਰੋਵਰ ਬਣਾਇਆ ਵਿੱਚ ਸਾਰੇ ਹੀ ਇਸ਼ਨਾਨ ਕਰੋ, ਇਹ ਨਹੀਂ ਕਿ ਸਰੋਵਰ ਭਿੱਖਿਆ ਜਾਵੇਗਾ। ਇੱਕੋ ਹੀ ਬਾਣੀ ਪੜ੍ਹੋ, ਆਪਣੇ ਸਾਰਿਆਂ ਦੇ ਦਿੱਤੀ ਗੁਰਦੁਆਰੇ ਸਾਹਿਬ ਵਿੱਚ ਰੁਕਾਵਟ ਵੀ ਕਦੇ ਕਿਸੇ ਨੂੰ ਨਹੀਂ ਕਦੇ ਸੁਣੀ ਹੋਣੀ। ਇਹ ਤੋਂ ਸਭੇ ਸਾਂਝੀ ਵਾਰ ਸੁਣਾਏ, ਕੋਈ ਨਾ ਦੱਸਿਆ ਬਾਹਰ ਆ ਗਈ। ਦਸਵੇਂ ਸਰੂਪ ਦੇ ਵਿੱਚ ਖੰਡੇ ਦਾ ਅੰਮ੍ਰਿਤ ਛਕਾ ਕੇ ਨਾਈ ਚੀਵੇ ਜੱਜ ਹੋਰ, ਸੋ ਇਹ ਸਭ ਜਿਹੜਾ ਅਸੀਂ ਪੂਛੀ ਦਾ ਭੇਦ ਵੇਖ ਕੇ ਸਭ ਨੂੰ ਆਪਣਾ ਖਾਲਸ ਕਰਨਾ। ਇਸ ਵਾਸਤੇ ਕੇਵਲ ਬ੍ਰਾਹਮਣਾਂ ਦੇ ਨਾਲ ਕੋਈ ਨਫ਼ਰਤ ਨਹੀਂ। ਹਜੂ ਕਹਿੰਦੇ ਬ੍ਰਾਹਮਣ ਦੇ ਘਰ ਵਿੱਚ ਵੀ ਜੇ ਕੋਈ ਜੰਮਿਆ ਹੈ ਉਹਦੀ ਸੰਗਤ ਕਰਕੇ ਵੀ ਉਧਾਰ ਹੋ ਸਕਦਾ, ਪਰ ਸ਼ਰਤ ਕੀ?
ਬ੍ਰਹਮ ਕਰਮ ਜੇ ਪੂਰਨ ਹੈ,
ਜੇ ਉਹ ਬ੍ਰਾਹਮਣਾਂ ਵਾਲੇ ਕਰਮਾਂ ਵਿੱਚ ਪੂਰਨ ਹੈ। ਸੋ ਪੰਡਿਤ ਕੌਰ ਦਾ, ਸੋ ਪੰਡਿਤ ਜੋ ਇਤਿਹਾਸ ਦਾ ਕੀ ਪੰਡ ਪ੍ਰਕਾਰ ਹੈ, ਬ੍ਰਹਮ ਜਿੰਦਾ ਕਿਸਦਾ ਬ੍ਰਹਮਾਤਰ ਹੈ। ਬ੍ਰਾਹਮਣ ਉਹ ਹੈ ਜਿਹੜਾ ਬ੍ਰਹਮ ਨੂੰ ਜਾਣ ਲਵੇ, ਤੇ ਜਿਹੜਾ ਵਾਹਿਗੁਰੂ ਨੂੰ ਜਾਣਿਆ ਹੀ ਜਿਹਨੇ ਜਿਹੜਾ ਅਗਿਆਨੀ ਉਹ ਕਹਿੰਦਾ ਬ੍ਰਾਹਮਣ ਹੈ, ਉਹ ਕੋਈ ਬ੍ਰਹਮਣ ਨਹੀਂ। ਸੋ ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਜੇ ਬ੍ਰਹਮ ਵਾਹਿਗੁਰੂ ਅਕਾਲ ਪੁਰਖ ਦੀ ਪ੍ਰਾਪਤੀ ਵਾਲੇ ਕਰਮਾਂ ਨੂੰ ਉਹ ਪੂਰਨ ਹੈ, ਬ੍ਰਹਮ ਗਿਆਨੀ ਬਣਿਆ ਹੋਇਆ ਹੈ, ਬ੍ਰਹਮ ਗਿਆਨੀ ਬ੍ਰਾਹਮਣ ਦੀ ਸੰਗਤ ਕਰਕੇ ਵੀ ਉਧਾਰ ਹੋ ਸਕਦਾ ਹੈ।
ਆਤਮ ਰਤਮ ਸੰਸਾਰ ਗਹਮ,
ਪਰ ਜੇ ਬ੍ਰਾਹਮਣ ਹੋ ਕੇ ਉਸਦਾ ਆਤਮ ਮਨ ਜਿਹੜਾ ਹੈ ਉਹ ਰਤਨ ਰੰਗਿਆ ਹੋਵੇ ਰਿਸ਼ੀ ਵਿਕਾਰਾਂ ਵਿੱਚ, ਤੇ ਸੰਸਾਰ ਦੇ ਨਾਲ ਉਹਦੀ ਹੋਵੇ ਪਕੜ, ਕਹੂ ਪਕੜ ਹੋਵੇ ਬੜੀ ਭਾਰੀ,
ਤੇ ਨਰ ਨਾਨਕ ਨਿਹ ਫਲ ਹੈ।
ਗੁਰੂ ਕਹਿੰਦੇ ਉਹ ਜਿਹੜੇ ਮਨੁੱਖ ਨੇ ਵਿਅਰਥ ਉਹਨਾਂ ਦੇ, ਭਾਵੇਂ ਬ੍ਰਾਹਮਣ ਭਾਵੇਂ ਖੱਤਰੀ ਹੈ ਭਾਵੇਂ ਵੈਸ ਹੈ ਭਾਵੇਂ ਸ਼ੂਦਰ ਹੈ, ਜਿਸ ਦਾ ਆਤਮ ਮਨ ਲੱਗਿਆ ਹੋਇਆ ਰਿਸ਼ੀ ਵਿਕਾਰਾਂ ਵਿੱਚ, ਜੇ ਸੰਸਾਰ ਦੇ ਪਦਾਰਥਾਂ ਨਾਲ ਪਕੜ ਹੈ ਜਿੱਤੀ ਉਹਦਾ ਜੀਵਨ ਵਿਅਰਥ ਹੈ। ਸੋ ਚਾਹੀਦਾ ਕੀ ਹੈ? ਆਤਮ ਰਤਨ ਸੰਸਾਰ ਕਹੂੰ। ਸੋ ਇਸ ਪ੍ਰਕਾਰ ਆਤਮ ਆਪਣੇ ਮਨ ਨੂੰ ਰੰਗ ਲਵੇ ਜਿਹੜਾ ਪਰਮੇਸ਼ਰ ਦੇ ਸਿਮਰ ਭਜਨ ਦੇ ਵਿੱਚ, ਸੋ ਜੇ ਸੰਸਾਰ ਦੀ ਜਿਹੜੀ ਗੱਲ ਪਕੜ ਹੈ ਨਾ ਨਿਰਫਲ ਹੈ, ਇਹਨੂੰ ਨਿਰਫਲ ਕਰ ਦੇਵੇ, ਤਿਆਗ ਦੇਵੇ, ਤੇ ਨਾਲ ਨਾਲ ਉਹ ਜਿਹੜੇ ਮਨੁੱਖ ਨੇ ਨਾ ਉਹ ਸੂਰਮੇ ਹਨ। ਸੋ ਐਸੇ ਬ੍ਰਹਮ ਗਿਆਨੀਆਂ ਨੂੰ ਸੰਗਤ ਕਰਕੇ ਪਾਰ ਉਤਾਰਾ ਹੋ ਸਕਦਾ ਹੈ। ਵਿਸ਼ੇ ਦੇ ਕਾਰਨ ਤਰੰਗੇ ਹੋਏ ਮਨ ਵਾਲਾ ਸੰਸਾਰ ਦੀ ਪਕੜ ਵਾਲੀ ਦਾ ਜੀਵਨ ਵਿਅਰਥ ਹੈ, ਉਹਦੇ ਮਗਰ ਅਸੀਂ ਹੀ ਕਦੇ ਵੀ ਲੱਗਣਾ। ਇਸੇ ਤਰ੍ਹਾਂ ਜਿਹੜਾ ਆਪਣੇ ਸਰੀਰ ਦੀ ਪਕੜ ਵਿੱਚ ਲੱਗਾ ਹੋਇਆ ਹੈ, ਸੰਤੋ ਕੀ ਸੰਤ ਆਪਣੀ ਦਿੱਤੇ ਸਮੇਂ ਸਦਾ ਮੈਂ ਹੀ ਰੱਬ ਹੈ, ਮੈਂ ਹੀ ਸਾਰੇ ਉਧਾਰ ਕਰਨ ਵਾਲਾ ਹੈ। ਜਿਹੜਾ ਆਪਣੀ ਦੇਹ ਨੂੰ ਸਰੀਰ ਦੀ ਪਕੜ ਹੈ, ਜਿਵੇਂ ਜਿਹੜਾ ਉਸ ਦੇਹਧਾਰੀ ਦੇ ਮਗਰ ਲੱਗੇਗਾ ਉਹਦਾ ਉਧਾਰ ਨਹੀਂ, ਉਹਦੇ ਲਈ ਤਿਆਰ ਕਰਨ ਦੀ ਹੋਵੇਗੀ।
ਪਰ ਦਰਬ ਹਿਰਨ ਬਹ ਵਿਘਨ ਕਰਨ,
ਸੋ ਐਸੇ ਲੋਕ ਜਿਹੜੇ ਪਰਾਇਆ ਦੇ ਪਰਾਏ ਦੇ ਧਨ ਨੂੰ ਹਿਰਨ ਚੁਰਾਉਂਦੇ ਹਨ, ਜੇ ਕਿਸੇ ਦੇ ਚੰਗੇ ਕਰਮਾਂ ਦੇ ਬਹੁਤੇ ਵਿਘਨ ਪਾ ਦਿੰਦੇ ਹਨ ਜੋ
ਚਰਨੰ ਸਰਬ ਜੀਵਕ ਹੈ,
ਚਰਨੰ ਉਹ ਵਿਸ਼ੇਸ਼ ਕਰਕੇ ਚਲੀ ਜਾਂਦੇ ਨੇ, ਖਾਧੀ ਜਾਂਦੇ ਨੇ, ਸਾਰੇ ਜੀਆਂ ਨੂੰ ਲੁੱਟੀ ਕੁਸੁੱਟੀ ਜਾਂਦੇ ਨੇ। ਸੋ ਇਸ ਪ੍ਰਕਾਰ ਵਿਸ਼ੇਸ਼ ਕਰਕੇ ਜਿਹੜੇ ਚਲੀ ਖਾਈ ਪੀ ਜਾਂਦੇ ਹਨ ਸਾਰੇ ਜੀਆਂ ਦੇ ਪਾਈ, ਤਾਂ ਕੋਈ ਬੱਕਰਾ ਨਹੀਂ ਛੱਡਣਾ, ਛੱਪਾ ਨਹੀਂ ਛੱਡਣਾ, ਕੋਈ ਹੋਰ ਢੇਰ ਨਹੀਂ ਛੱਡਣੀ, ਤਾਂ ਕੋਈ ਨਹੀਂ ਛੱਡਣਾ। ਇਸ ਪ੍ਰਕਾਰ ਜਾਂ ਖੂਹ ਖਿੰਚ ਕੇ ਲੁੱਟ ਸੁੱਟ ਕੇ ਦੂਸਰਿਆਂ ਕੋਲੋਂ ਖਾਈ ਪੀ ਜਾਣਾ, ਸਭ ਕੁਛ ਜੋੜੀ ਆਇਆ। ਸੋ ਐਸੇ ਜਿਹੜੇ ਲੋਕ ਹਨ,
ਨੌ ਤ੍ਰਿਸ਼ਨਾ ਅਤਿਪਤ ਮਨ ਮਾਏ,
ਨੌ ਲਈ ਇੰਨੀ ਕੁ ਲੈ ਲਈ ਹੈ, ਇੰਨੀ ਚੀਜ਼ ਇੰਨਾ ਕੁ ਹੋਰ ਲੈਣਾ, ਜਿਹਨਾਂ ਦੇ ਅੰਦਰ ਤੇ ਤ੍ਰਿਸ਼ਨਾ ਵੱਧਦੀ ਜਾਂਦੀ ਹੈ। ਸਹਿ ਸੱਚੇ ਨਾਸੋ ਕੋ ਧਾਵੈ, ਤ੍ਰਿਪਤ ਨਾ ਆਵੈ ਮਾਇਆ ਪਾਤਸ਼ਾਹ ਪਾਵੈ, ਅਤਿਪਤ ਮਨ ਮਾਏ, ਮਨ ਜਿਹੜਾ ਮਾਇਆ ਵੱਲੋਂ ਅਤਿਪਤ ਰੱਜਦਾ ਨਹੀਂ ਕਰੇ, ਤ੍ਰਿਪਤ ਨਹੀਂ ਆਉਂਦੀ ਜਿਸ ਦਾ ਮਨ ਖਾਈ ਹੈ ਮਾਇਆ ਵਾਸਤੇ। ਅਤੇ ਕ੍ਰਿਸ਼ਨਾ ਰਸਾ ਕਸਾ ਨੇ ਇੰਨੇ ਚੀਜ਼ ਲੈ ਲਈ, ਹੋਰ ਕਈ ਚੀਜ਼ ਲੈ ਲਓ, ਫੜ ਲਓ, ਲੈ ਲਓ, ਨੌ ਲੈ ਲਓ, ਲੈ ਲਓ, ਜਿਹਨਾਂ ਦੇ ਮਨ ਵਿੱਚ ਹੈ। ਸੋ ਜਿਹੜਾ ਮਨ ਤੋ ਮਾਇਆ ਕਰਕੇ ਕਦੇ ਲੱਗਦਾ ਨਹੀਂ, ਕ੍ਰਿਸ਼ਨਾ ਹੈ ਜਿਹਨਾਂ ਦੇ ਮਨ ਦੇ ਵਿੱਚ,
ਕਰਮ ਕਰਤ ਸੂਤਰ ਹੈ,
ਐਸੇ ਮਾੜੇ ਕਰਮਾਂ ਨੂੰ ਕਰਦੇ ਨੇ ਤਾਂ ਉਹ ਭਾਈ ਸੂਤਰ ਸੂਰ ਬਣ ਗਏ, ਇੱਥੇ ਵੀ ਉਹ ਸੂਰਾਂ ਵਰਗੇ ਹਨ। ਹੱਕ ਪਰਾਇਆ ਨਾਨਕ ਉਹ ਸੂਰ ਉਸ ਗਾਏ, ਉਹ ਤੀਰ ਹਾਮਾ ਤਾਂ ਪਰੇ ਜਾ ਮੁਰਦਾਰ ਨਾ ਖਾਏ। ਸੋ ਉਹ ਸੂਰਾਂ ਵਰਗਾ ਉਹਨਾਂ ਦਾ ਸੁਭਾਅ ਹੈ, ਮਰ ਕੇ ਅੰਕੁਰ ਸੂਰ ਬਣ ਗਏ, ਗੰਦਗੀ ਸਾਫ ਕਰਿਆ ਕਰਨਗੇ।
ਮਤੇ ਸਮੇਵ ਚਰਨ
ਉਧਾਰ ਕਿਵੇਂ ਹੋਵੇਗਾ, ਹਜ਼ੂਰ ਸਮਾਪਤੀ ਕਰਦੇ ਹੋਏ ਫਰਮਾਉਂਦੇ ਨੇ, ਭਾਈ ਮਤੇ ਸਮੇਵ ਚਰਨ, ਜਿਨ੍ਹਾਂ ਦਾ ਮਨ ਮਸਤ ਹੋਇਆ ਹੋਇਆ ਹੈ, ਸਮਾਇਆ ਹੋਇਆ, ਜੋ ਵਾਹਿਗੁਰੂ ਏ ਨਿਸ਼ਚੇ ਕਰਕੇ ਉਸਦੇ ਚਰਨਾਂ ਵਿੱਚ ਜਿਹਨਾਂ ਦਾ ਮਨ ਮਸਤ ਹੋਇਆ ਹੋਇਆ ਹੈ,
ਉਹਨਾਂ ਨੂੰ ਭੈ ਦੁੱਤਰ ਹੈ,
ਉਹ ਜਿਹੜਾ ਭੈਦਾਇਕ ਹੈ ਸੰਸਾਰ ਪੁੱਤਰ ਕਠਿਨ ਕਰਨ ਵਾਲਾ, ਇਹ ਤੋਂ ਉਧਰ ਜਾਂਦਾ, ਉਹਨਾਂ ਦਾ ਉਧਾਰ ਹੋ ਜਾਂਦਾ, ਪਾਏਗਾ ਕਠਿਨ ਕਰਨ ਵਾਲੇ ਸੰਸਾਰ ਤੋਂ ਉਹਨਾਂ ਦਾ ਪਾਰ ਉਤਾਰਾ ਹੋ ਜਾਂਦਾ ਹੈ। ਸੋ ਇਸੇ ਤਰ੍ਹਾਂ ਮਤੇ ਸਮੇਵ, ਇਹ ਜਿੰਨੇ ਸਾਰੇ ਗੁਰਸਿੱਖ ਨੇ, ਜਿੰਨੇ ਸਾਰੇ ਰੱਬ ਦੇ ਪਿਆਰੇ ਨੇ, ਸਮੇਵ ਇਹ ਨੇਤੇ ਕਰਕੇ ਸਾਰਿਆਂ ਦਾ ਹੀ ਇਹ ਮਤਾ ਹੈ, ਸਾਰੇ ਗੁਰਮਤਾ ਸੋਚ ਕੇ ਇਹ ਗੱਲ ਕਹੀ ਨੇ ਵਿਚਾਰ ਕੇ, ਚਰਨੇ ਉਹਦੇ ਨਾਲ ਭਾਏ ਦੁੱਤਰ ਹੈ, ਜੇ ਪਰਮੇਸ਼ਰ ਦੇ ਚਰਨਾਂ ਵੀ ਪਹੁੰਚ ਨਹੀਂ ਗਏ ਤਾਂ ਭਾਏਦਾਇਕ ਕਠਿਨ ਕਰਨ ਵਾਲੇ ਸੰਸਾਰ ਤੋਂ ਤਰ ਜਾਂਦੇ ਹਨ।
ਅਨੇਕ ਪਾਪਿਕ ਹਰਨ,
ਉਹਨਾਂ ਦੇ ਅਨੇਕਾਂ ਜਿਹੜੇ ਪਾਪ ਨੇ ਉਹ ਨਾਸ ਹੋ ਜਾਂਦੇ ਹਨ।
ਨਾਨਕ ਸਾਧ ਸੰਗਮ ਨਾ ਸੰਸਿਆ ਹੈ,
ਕਿੰਨੇ ਨਾਸ ਹੁੰਦੇ ਨੇ ਪਾਪ ਕਹਿੰਦੇ, ਸਾਧ ਸੰਗਮ, ਸਾਧ ਸੰਗਤ ਦੇ ਤੌਰ ਤੋਂ ਸਾਰੇ ਪਾਪ ਨਾਸ ਹੋ ਜਾਂਦੇ ਨੇ, ਨਾ ਸੰਸਿਆ, ਨਹੀਂ ਸੰਸਕਾਰਿਤ ਕਰਦੇ, ਕੋਈ ਸ਼ੱਕ ਹੀ ਨਹੀਂ ਕੋਈ ਰਹਿ ਜਾਂਦਾ, ਇਹ ਸਾਰਿਆਂ ਦਾ ਨਿਸ਼ਚਾ ਰੱਬ ਦੇ ਪਿਆਰਿਆਂ ਦਾ। ਸਾਰੇ ਜੁੜ ਮਿਲ ਕੇ ਇਹੀ ਗੱਲ ਕਹਿੰਦੇ ਨੇ ਕਿ ਜਿਹੜੇ ਸਾਧ ਸੰਗਤ ਦੇ ਵਿੱਚ ਮਿਲਦੇ ਨੇ ਉਹ ਸਾਧ ਸੰਗਤ ਦੇ ਚਰਨਾਂ ਦੀ ਜਿਹੜੀ ਕੋਰਟ ਲੈਂਦੇ ਨੇ ਉਹਨਾਂ ਦੇ ਅਨੇਕਾਂ ਪਾਪ ਹੋ ਜਾਂਦੇ ਨੇ ਨਾਸ, ਉਹਨਾਂ ਦਾ ਹੋ ਜਾਂਦਾ ਭਾਏਦਾ ਕਠੂ ਕਰਨ ਵਾਲੇ ਸੰਸਾਰ ਤੋਂ ਪਾਰ ਉਤਾਰਾ, ਨਹੀਂ ਸੰਸਾਰ ਕਹਿੰਦੇ ਚਲਤੀ ਮਾਤਰ ਦੀ ਕੋਈ। ਸੋ ਇਹ ਨਿਸ਼ਚਾ ਦੜਾਇਆ, ਸੋ ਸੰਗੁਰੂ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕਰਕੇ ਇਹ ਸਿੱਖਿਆ ਦਿੰਦਾ ਹੋਇਆ ਇੱਥੇ ਇਹ ਪਤਾਸ ਪੌੜੀਆਂ ਵਾਲੀ ਪਵਿੱਤਰ ਬਾਣੀ ਸੰਪੂਰਨ ਕੀਤੀ ਹੈ ਸਾਹਿਤ ਕੀਤੀ, ਤੇ ਚੌਕਾ ਅੱਗੇ ਲਾਇਆ, ਚਾਰ ਸਲੋਕ ਪਹਿਲੇ ਪਾਤਸ਼ਾਹ ਸਾਹਿਤ ਕੀਤੀ ਦੇ ਵਿੱਚ ਆਏ ਨੇ, ਨਾਲ ਉਹ ਚੌਕਾ ਤਾਂ ਲਿਖਿਆ, ਚਾਰ ਸਲੋਕ ਪਹਿਲੇ ਪਾਤਸ਼ਾਹ ਨੇ ਔਰ ਇਹ ਸਤਾਰ ਸਲੋਕ ਪੰਜੇ ਪਾਤਸ਼ਾਹ ਹਨ। ਬ੍ਰਹਮ ਵਿਦਿਆ ਦਾ ਨੁਰਖ ਕੋਈ ਕੀਤਾ, ਮੋਹ ਮਮਤਾ ਦਾ ਜਾਲ ਹਜ਼ੂਰ ਨੇ ਕੱਟਿਆ ਹੈ, ਆਪਾਂ ਵੀ ਇਸ ਬਾਣੀ ਹਿਰਦੇ ਵਿੱਚ ਵਸਾਈਏ, ਲੋਕ ਲੋਕ ਵਿੱਚ ਪੁੱਜੇ ਹੋਵਾਂਗੇ। ਭਾਰੀ ਖੁਸ਼ੀ ਕਿ ਅੱਜ ਇੱਥੇ ਸਿੰਘ ਸਭਾ ਦਾਦਰ ਗੁਰੂ ਦੀ ਕਿਰਪਾ ਨਾਲ ਥੋੜ੍ਹੇ ਸਮੇਂ ਅੰਮ੍ਰਿਤ ਬਾਬਾ ਦਾ ਤਿਆਰ ਹੋ ਰਿਹਾ ਹੈ, ਜਿਹਨਾਂ ਦੇ ਭਾਗ ਜਾਗੇ ਨੇ ਉਹ ਗੁਰੂ ਕੇ ਪਿਆਰੇ, ਜਦੋਂ ਗੁਰੂ ਕੇ ਜਹਾਜ਼ 'ਤੇ ਗੁਰੂ ਕੇ ਬੇੜੇ 'ਤੇ ਸੱਚਖੰਡ ਵਿੱਚ ਜਗ੍ਹਾ ਮਿਲੇਗੀ, ਸਮੇਤ ਪਰਿਵਾਰਾਂ ਨੇ ਆਪਣਾ ਪਾਰ ਉਤਾਰਾ ਕਰ ਲੈਣਾ ਚਾਹੀਦਾ ਹੈ, ਪ੍ਰੀਤਿਆਂ ਦਾ ਤਿਆਗ ਕਰਨਾ ਹੈ, ਹਰੇਕ ਪੱਕੇ ਰਹਿਣਾ, ਪਰ ਉਹ ਅੰਮ੍ਰਿਤ ਛਗੇ ਮੋਟੀਆਂ ਜਿਹਨਾਂ ਨੇ ਸ਼ਰਾਬਾਂ ਨਹੀਂ ਪੀਣੀਆਂ, ਜਿਹਨਾਂ ਨੇ ਕਿਰਪਾਨਾਂ ਨਹੀਂ ਵੱਲੋਂ ਲਾਉਣੀਆਂ, ਵਿਆਹ ਤੋਂ ਪਿਆਰੇ ਨੇ ਰਹਿਣ ਮਰਿਆਦਾ ਨੇ, ਜਿਹਨਾਂ ਨੂੰ ਸਤਿਗੁਰੂ ਜੀ ਪਿਆਰੇ ਨੇ, ਜਿਹਨਾਂ ਨੇ ਚੁਰਾਸੀ ਦਾ ਗੇੜਾ ਕੱਟਣਾ, ਉਹ ਚਲੋ ਗੁਰੂ ਕੇ ਜਹਾਜ਼ 'ਤੇ, ਸਤਿਗੁਰੂ ਕਿਰਪਾ ਕਰਨ ਰਹਿਣਤਾ ਬਖਸ਼ਿਆ ਕਰਨ ਆਪਣੇ ਸਾਰਿਆਂ 'ਤੇ। ਮਤੇ ਸਮੇਵ ਚਰਨ ਉਹਨਾਂ ਨੂੰ ਭੈ ਦੁੱਤਰ ਹੈ, ਅਨੇਕ ਪਾਤ ਹਰਨ ਨਾਨਕ ਸਾਧ ਸੰਗਮ ਨਾ ਸੰਸਿਆ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਕੇ ਆਪਾਂ ਵਿਸ਼ੇਸ਼ ਤੌਰ ਤੇ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਜੋ ਸਾਨੂੰ ਰਹਿ ਮਰਿਆਦਾ ਕਿਰਪਾ ਕਰਕੇ ਫਰਮਾਈ ਹੈ ਗਰੀਬ ਨੂੰ ਆਏ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਕਿਰਪਾ ਕੀਤੀ ਐਸੇ ਸੁਨਹਿਰੀ ਅਸੂਲ ਸਾਨੂੰ ਕਿਰਪਾ ਕਰਕੇ ਬਖਸ਼ੇ ਹਨ ਤੇ ਜਿਹਨਾਂ ਦੇ ਉੱਪਰ ਚੱਲਣ ਤੋਂ ਇਸ ਲੋਕ ਵਿੱਚ ਵੀ ਸਾਡੀ ਕਲਿਆਣ ਪਰਲੋਕ ਵਿੱਚ ਵੀ ਸਾਡੀ ਸਹਾਇਤਾ ਹੁੰਦੀ ਹੈ। ਵੱਖ ਵੱਖ ਸਮੇਂ ਤੇ ਗੁਰੂ ਕੇ ਸਿੱਖਾਂ ਨੇ ਸਤਿਗੁਰੂ ਸੱਚੇ ਪਾਤਸ਼ਾਹ ਦੇ ਪਾਸੋਂ ਰਹਿਤ ਮਰਿਆਦਾ ਪੁੱਛੀਆਂ ਬੇਨਤੀਆਂ ਕੀਤੀਆਂ ਸਾਰੇ ਜੀਆਂ ਦੀ ਸਦਾ ਕਲਿਆਣ ਕਰਨ ਵਾਸਤੇ ਸੱਚੇ ਪਾਤਸ਼ਾਹ ਜੀ ਨੇ ਸੋਤੀ ਬਾਣੀ ਦੁਆਰਾ ਆਪਣੇ ਗੁਰੂ ਦੇ ਸ੍ਰੀਮੁਖ ਵਾਸ ਫਰਮਾਏ ਹਨ। ਪਹਿਲੇ ਪਾਤਸ਼ਾਹ ਮਹਾਰਾਜ ਸਾਹਿਬ ਨੇ ਬਚਨ ਕੀਤੇ ਗੁਰਮੁਖ ਨਾਮ ਦਾਨ ਇਸਨਾਨ ਅੰਮ੍ਰਿਤ ਵੇਲ ਦਾ ਇਸ਼ਨਾਨ ਨਾਮ ਜਪਣਾ ਧਰਮ ਦੀ ਕਿਰਤ ਕਰਕੇ ਵੰਡ ਕੇ ਛਕਣਾ ਇਹ ਸਾਰਿਆਂ ਵਾਸਤੇ ਸਾਂਝਾ ਅਸੂਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਣਾਇਆ ਔਰ ਇਹ ਅਸੂਲ ਕੇਵਲ ਬਣਾਇਆ ਨਹੀਂ ਹੁਕਮ ਨਹੀਂ ਕੀਤਾ ਆਪ ਵੀ ਇਸ ਅਸੂਲ ਤੇ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਚੱਲੇ ਹੋਏ। ਸਾਰਿਆਂ ਇਤਿਹਾਸ ਸਾਨੂੰ ਪਤਾ ਲੱਗਦਾ ਹੈ ਸਤਿਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਤੋਂ ਲੈ ਕੇ ਦਸਮ ਪਾਤਸ਼ਾਹ ਤੱਕ ਅੰਮ੍ਰਿਤ ਵੇਲੇ ਉੱਠਣਾ ਇਸ਼ਨਾਨ ਕਰਨਾ ਫਿਰ ਸਿਮਨ ਭਜਨ ਵਿੱਚ ਜੁੜ ਕੇ ਆਪੇ ਜਪੋ ਆਪਣਾ ਜਾਪ ਆਪਣੇ ਸਰੂਪ ਦਾ ਆਪ ਚਿੰਤਨ ਕਰਨਾ ਫਿਰ ਗੁਰੂ ਕੇ ਸੰਗਤਾਂ ਦਰਸ਼ਨ ਦਾਨ ਦੇ ਕੇ ਫਿਰ ਪਵਿੱਤਰ ਉਪਦੇਸ਼ ਬਖਸ਼ ਕਰਕੇ ਨਿਹਾਲ ਕਰਨਾ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਆਪ ਜੀ ਨੇ ਆਗਿਆ ਕੀਤੀ ਪੰਜਵੇਂ ਸਰੂਪ ਦੇ ਵਿੱਚ ਇਸੇ ਤਰ੍ਹਾਂ ਤੀਸਰੇ ਸਰੂਪ ਦੇ ਵਿੱਚ ਆਪ ਜੀ ਨੇ ਆਗਿਆ ਕੀਤੀ ਆਵੋ ਸਿੱਖ ਸਤਿਗੁਰੂ ਕੇ ਪਿਆਰ ਹੋ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇ ਰੂ ਬਾਣੀ ਸਿਰ ਬਾਣੀ ਜਿਣ ਕੋ ਨਦਰ ਕਰਮ ਹੋਵੇ ਹਿਰਦੈ ਤਿਨਾ ਸੁਵਾਣੀ ਪੀਵੇ ਅੰਮ੍ਰਿਤ ਸਦਾ ਰਹੋ ਹਰ ਰੰਗ ਜਪੋ ਸਾਰੰਗ ਪਾਣੀ ਕਹੇ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ। ਹਜੂਰ ਸੱਚੇ ਪਾਤਸ਼ਾਹ ਨੇ ਸਾਡੇ ਵਾਸਤੇ ਬੜੇ ਨਿਯਮ ਬਣਾਏ ਹੱਥ ਪਰਾਇਆ ਨਾਨਕਾ ਉਸ ਸੂਰ ਉਸ ਜਾਏ ਗੁਰ ਪੀਰ ਹਾਮਾ ਤਾਂ ਭਰੇ ਜਾਮਰ ਦਾਰ ਨਾ ਖਾਏ। ਹਜੂਰ ਨੇ ਸਾਡੇ ਵਾਸਤੇ ਨਿਯਮ ਬਣਾਏ ਹਨ ਬੋਲੀਆ ਸੱਚ ਧਰਮ ਝੂਠ ਨਾ ਬੋਲੀਏ ਜੋ ਗੁਰ ਦੱਸੇ ਵਾਕ ਮੁਰੀਦਾਂ ਚੋਲੀਏ। ਚੌਥੇ ਸਰੂਪ ਵਿੱਚ ਬਚਨ ਕੀਤੇ ਗੁਰਸਿੱਖ ਨੀਤ ਚਲੋ ਗੁਰ ਚੱਲ ਜੋ ਗੁਰ ਕਹੇ ਸੋਈ ਪਲ ਮੰਨੋ ਹਰ ਹਰ ਕਥਾ ਨਿਰਾਲੀ ਔਰ ਸਾਰੀ ਜੋ ਮਰਿਆਦਾ ਹੈ ਦਸਾਂ ਸਰੂਪਾਂ ਆਪ ਵਰਤ ਕੇ ਵਿਖਾਈ। ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਨੇ ਬਚਨ ਕੀਤੇ ਗੁਰ ਕਰਨੀ ਪ੍ਰਧਾਨ ਗੁਰੂ ਘਰ ਦੇ ਵਿੱਚ ਕਮਾਈ ਪ੍ਰਧਾਨ ਹੈ ਜੀਵਨ ਪ੍ਰਧਾਨ ਹੈ ਕੇਵਲ ਜਵਾਨੀ ਜਵਾਨੀ ਨਹੀਂ। ਸਤਿਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਆਪ ਦੇਸਾਂ ਪਰੰਪਰਾ ਵਿੱਚ ਵਿਚਰ ਕੇ ਆਪ ਅੰਮ੍ਰਿਤ ਰੂਪ ਬਾਣੀ ਪੜ੍ਹ ਪੜ੍ਹ ਕੇ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਨੇ ਸਭ ਨੂੰ ਉਪਦੇਸ਼ ਦਿੱਤਾ ਹੈ। ਸਾਡੇ ਪਾਸ ਬੜੀਆਂ ਭਾਰੀ ਮਸਾਲਾ ਹਨ। ਸਤਿਗੁਰੂ ਨਾਨਕ ਸਾਹਿਬ ਜੀ ਬਗਦਾਦ ਦੇ ਵਿੱਚ ਜਦੋਂ ਪਹੁੰਚੇ ਹਨ ਉਸ ਮੌਕੇ 'ਤੇ ਅੰਮ੍ਰਿਤ ਵੇਲੇ ਇਸ਼ਨਾਨ ਕੀਤਾ ਜਪਜੀ ਸਾਹਿਬ ਦਾ ਪਾਠ ਬੜੀ ਉੱਚੀ ਸੁਰ ਅਤੇ ਮਧੁਰ ਸੁਰ ਦੇ ਵਿੱਚ ਸੱਚੇ ਪਾਤਸ਼ਾਹ ਜੀ ਕਰ ਰਹੇ ਹਨ। ਅੰਮ੍ਰਿਤ ਵੇਲਾ ਹੈ ਸਤਿਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜਪਜੀ ਸਾਹਿਬ ਦਾ ਪਾਠ ਉਚਾਰ ਰਹੇ ਹਨ। ਦਸਵੀਰ ਪੀਰ ਦਾ ਚੇਲਾ ਉਹ ਵੀ ਨਦੀ 'ਤੇ ਆ ਕੇ ਇਸ਼ਨਾਨ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਦੇ ਦਰਸ਼ਨ ਕੀਤੇ ਫਿਰ ਅਲਾਹੀ ਬਾਣੀ ਦੀ ਸੁਰ ਆਵਾਜ਼ ਉਹਦੇ ਕੰਨਾਂ ਵਿੱਚ ਪੈਣ ਤੋਂ ਦਾ ਚਿੱਤ ਇਕਾਗਰ ਹੋਇਆ ਜੁੜ ਗਿਆ। ਸੋ ਪਰ ਜਦੋਂ ਸੁਨੇਹ ਪਾਤਾਲਾ ਪਾਤਾਲ ਲੱਖ ਆਗਾਸ ਆਗਾਸ ਕੋਟ ਕੋਟ ਭਾਲ ਸਕੇ ਵੇਦ ਪਹਿਣ ਇੱਕ ਵਾਰ ਸ਼ੰਕਾ ਵੀ ਮਨ ਪੂਰੀ। ਸੋ ਕੁਛ ਦੇਰ ਲੱਗੀ ਸਮਾਪਤੀ ਹੋਣ 'ਤੇ ਵਾਪਸ ਗਿਆ। ਪੀਰ ਨੇ ਪੁੱਛਿਆ ਲੇਟ ਕਿਉਂ ਹੈ ਜੀ? ਇੱਕ ਪੀਰ ਵੇਖਿਆ ਪਰ ਉਹ ਕਾਫਰ ਪ੍ਰਤੀਤ ਹੁੰਦਾ ਹੈ। ਉਹਨਾਂ ਨੇ ਕਿਹਾ ਪਾਤਾਲਾ ਪਾਤਾਲ ਲੱਖ ਆਗਾਸਾ ਆਗਾਸ ਮੈਂ ਤੁਹਾਡੇ ਪਾਸੋਂ ਕੇਵਲ 14 ਸਬਕ ਹੀ ਸੁਣੇ ਸਨ। ਇੱਕ ਤਾਂ ਉਹਨਾਂ ਨੇ ਇਹ ਗੱਲ ਕਹੀ ਹੈ ਇੱਕ ਜੋ ਸਰੋਧ ਹੈ ਰਾਗ ਕਿਸੇ ਤਾਜ ਦੇ ਨਾਲ ਗਾਉਣਾ ਇਹ ਤੁਸੀਂ ਮਨਾ ਕੀਤਾ ਹੋਇਆ ਜੇ ਤੁਹਾਡੇ ਇਸ ਸਥਾਨ 'ਤੇ ਬਗਦਾਦ ਦੇ ਵਿੱਚ ਜੇ ਮਰਿਆਦਾ ਭੰਗ ਹੋ ਜਾਵੇ ਤਾਂ ਬਾਹਰ ਮਰਿਆਦਾ ਕਿਵੇਂ ਚੱਲੇਗੀ? ਸੋ ਦਸਵੀਰ ਪੀਰ ਨੇ ਆਪਣੇ ਚੇਲਿਆਂ ਨੂੰ ਭੇਜਿਆ ਜਾਓ ਸੰਗ ਮਾਰ ਕਰੋ ਪੱਥਰ ਮਾਰੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ। ਭਾਵੇਂ ਪੱਥਰ ਲੈ ਕੇ ਆਏ ਹਜ਼ੂਰ ਸੱਚੇ ਪਾਤਸ਼ਾਹ ਨੇ ਜਿਹੜਾ ਜੈਕਾਰਾ ਸਭ ਤੋਂ ਪਹਿਲਾਂ ਉੱਥੇ ਬੁਲਾਇਆ ਉਸ ਮੌਕੇ 'ਤੇ ਸੁਰਨ ਮੁੰਨ ਨਗਰੀ ਭਾਈ ਦੇ ਪੀਰ ਪਾਇਆ ਹੈ ਰੰਨ। ਹਜ਼ੂਰ ਨੇ ਆਗਿਆ ਕੀਤੀ ਪੀਰ ਜੀ ਜੋ ਤੁਸੀਂ ਕਹਿੰਦੇ ਹੋ ਕਿ ਕੇਵਲ 14 ਸਬਕ ਲਿਖੇ ਨੇ ਨਹੀਂ ਮੁਹੰਮਦ ਸਾਹਿਬ ਨੂੰ ਇੰਨਾ ਹੀ ਪਤਾ ਹੋਵੇਗਾ
ਸੋ ਪਰ ਸਾਨੂੰ ਕਿੱਡੀ ਵੱਡੀ ਗਿਆਨ ਪਰਮੇਸ਼ਰ ਨੇ ਬਖਸ਼ੀ ਹੈ, ਇਸ ਵਾਸਤੇ ਸੱਚ ਹੀ ਕਿਹਾ ਹੈ। ਫਿਰ ਜੋ ਤੁਸੀਂ ਰਾਗ ਦੇ ਬਾਰੇ ਕਹਿੰਦੇ ਹੋ, ਰਾਗ ਦਾ ਕੋਈ ਕਸੂਰ ਨਹੀਂ। ਇੱਕ ਭਾਂਡਾ ਹੈ, ਉਸ ਦੇ ਵਿੱਚ ਭਾਵੇਂ ਮਿੱਟੀ ਦਾ ਭਾਂਡਾ ਹੈ, ਉਸ ਦੇ ਵਿੱਚ ਜੇ ਅੰਮ੍ਰਿਤ ਪਾ ਕੇ ਕੋਈ ਪੀਵੇਗਾ ਤਾਂ ਉਹ ਅਮਰ ਹੋ ਜਾਵੇਗਾ। ਉਸ ਭਾਂਡੇ ਵਿੱਚ ਜੇ ਕੋਈ ਜ਼ਹਿਰ ਪਾ ਕੇ ਪੀਵੇਗਾ ਉਹ ਜ਼ਰੂਰ ਉਹਨੇ ਮਰ ਜਾਣਾ। ਭਾਵੇਂ ਸੋਨੇ ਦੇ ਭਾਂਡੇ ਵਿੱਚ ਵੀ ਜ਼ਹਿਰ ਪਾ ਕੇ ਪੀਤੀ ਜਾਵੇ ਉਹਦੇ ਨਾਲ ਮਰ ਜਾਣਾ। ਪਰ ਜੇ ਭਾਂਡਾ ਵੀ ਸੋਨੇ ਦਾ ਹੋਵੇ
ਤੇ ਵਿੱਚ ਉਹਦੇ ਅੰਮ੍ਰਿਤ ਪਾ ਕੇ ਪੀਤਾ ਜਾਵੇ, ਅਮਰ ਵੀ ਹੋ ਜਾਣਾ ਤੇ ਮਹਿਮਾ ਵੀ ਦੋਣੀ ਹੈ।
ਭਾਂਡੇ ਦਾ ਕਸੂਰ ਨੇ, ਜਿਹੜੀ ਚੀਜ਼ ਵਿੱਚ ਪਾਉਣੀ ਹੈ ਉਹਦਾ ਕਸੂਰ ਹੈ। ਜੇ ਤੁਸੀਂ ਕਹਿੰਦੇ ਹੋ ਕਿ ਰਾਗ ਬੜਾ ਮਾੜਾ ਹੈ, ਮਨ ਚੰਚਲ ਕਰਨ ਵਾਲਾ, ਵਿਕਾਰ ਕਰਦੇ ਹਨ, ਇਹ ਗਲਤ ਕਹਿ ਰਹੇ ਹੋ। ਰਾਗ ਦਾ ਕੋਈ ਕਸੂਰ ਨਹੀਂ, ਰਾਗ ਦੇ ਵਿੱਚ ਜਿਹੜੀ ਚੀਜ਼ ਗਾਈ ਜਾਣੀ ਹੈ ਉਹਦਾ ਅਸਰ ਮਨ ਤੇ ਪੈਣਾ। ਜੇ ਰਾਗ ਦੇ ਵਿੱਚ ਵਿਸ਼ੇ ਵਿਕਾਰਾਂ ਦੀਆਂ ਗੱਲਾਂ ਗਾਈਆਂ ਜਾਣ ਤਾਂ ਸੁਨਹਿਰੀ ਭਾਂਡੇ ਵਿੱਚ ਜ਼ਹਿਰ ਪਾ ਕੇ ਪੀਣ ਵਾਲੀ ਗੱਲ ਹੈ।
ਪਰ ਜੇ ਰਾਗ ਦੇ ਵਿੱਚ ਪਰਮੇਸ਼ਰ ਦੇ ਗੁਣ ਗਾਏ ਜਾਣ ਤਾਂ ਸੁਨਹਿਰੀ ਭਾਂਡੇ ਵਿੱਚ
ਅੰਮ੍ਰਿਤ ਪੀ ਕੇ ਅਮਰ ਹੋਣ ਦੀ ਨਿਆਈ, ਸੋ ਉਹ ਪਰਮੇਸ਼ਰ ਦੀ ਬਖਸ਼ਿਸ਼ ਹੁੰਦੀ ਹੈ। ਇਸ ਵਾਸਤੇ ਤੁਸੀਂ ਇਹ ਗਲਤ ਕਾਨੂੰਨ ਬਣਾਇਆ ਕਿ ਇੱਥੇ ਕੋਈ ਰਾਗ ਨਾ ਗਾਵੇ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੀ ਇਹ ਪਵਿੱਤਰ
ਸਾਖੀ ਆਪਣੇ ਪਾਸ ਹੈ ਕਿ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਆਪ ਹਰ ਰੋਜ਼ ਕੀਰਤਨ ਕਰਦੇ ਰਹੇ,
ਔਰ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਆਪ ਬਾਣੀ ਦਾ ਅੰਮ੍ਰਿਤ ਵੇਲੇ ਨਿਤਨੇਮ ਕਰਦੇ ਰਹੇ ਤੇ ਇਸ਼ਨਾਨ ਕਰਦੇ ਰਹੇ।
ਸੋ ਨਾ ਲੀਤਾ ਬੇਟਾ ਪੀਰ ਦਾ ਅੱਖੀ ਮੀਟ ਗਿਆ ਹਵਾਈ, ਲੱਖ ਪਤਾਲਿਆ ਕਾਸ ਲੱਖ
ਪੁਰਖ ਵਿੱਚ ਸਭ ਦਿਖ ਲਾਏ। ਸਤਿਗੁਰੂ ਨਾਨਕ ਸਾਹਿਬ ਜੀ ਨੇ ਸ਼ੰਕਾ ਮੀਤੀ ਸੀ ਉਸ ਬਗਦਾਦ ਦੇ ਪੀਰ ਦੀ, ਨਾਲ ਦੇ ਬਖਸ਼ਿਸ਼ ਸ਼੍ਰੀ ਨਿਵਾਜ ਸੱਚੇ ਪਾਤਸ਼ਾਹ ਜੀ ਨੇ ਕੀਤੀ, ਜਿੱਥੋਂ ਇਹ ਕਾਨੂੰਨ ਬਣਿਆ ਔਰ ਸਤਿਗੁਰੂ ਜੀ ਨੇ ਆਪ ਕਿਰਪਾ ਕਰਕੇ ਬਣਾਇਆ। ਅੰਮ੍ਰਿਤ ਵੇਲੇ ਦਾ ਇਸ਼ਨਾਨ, ਬਾਹਰ ਦਾ ਨਿਤਨੇਮ ਔਰ ਗੁਰੂ ਕੀ ਬਾਣੀ ਦਾ ਕੀਰਤਨ ਕਰਨਾ ਅਤਿਅੰਤ ਜ਼ਰੂਰੀ ਹੈ। ਫਿਰ ਹੋਰ ਮਰਿਆਦਾ ਦੱਸੀ ਆਪਣੇ ਪਿਆਰਿਆਂ ਨੂੰ।
ਸੱਚੇ ਪਾਤਸ਼ਾਹ ਮੁਲਤਾਨ ਦੇ ਵਿੱਚ ਜਾਂਦੇ ਹਨ, ਉੱਥੋਂ ਦੇ ਪੀਰ ਦੁੱਧ ਦਾ ਕਟੋਰਾ ਭਰ ਕੇ ਲਿਆਏ। ਸੱਚੇ ਪਾਤਸ਼ਾਹ ਜੀ ਅੰਤਰਜਾਮੀ ਹਨ, ਜਾਣਦੇ ਹਨ,
ਆਪਣੇ ਬਦਲ ਦੇ ਵਿੱਚ ਉਹ ਚਮੇਲੀ ਦਾ ਫੁੱਲ ਕੱਢ ਕੇ ਉਹਦੇ ਉੱਪਰ ਤਾਰਿਆ।
ਦੱਸ ਦਿੱਤਾ ਉਹਨਾਂ ਦਾ ਇੱਕ ਖਿਆਲ ਸੀ, ਕਹਿੰਦੇ ਜੀ ਇਹ ਸ਼ਹਿਰ ਅੱਜ ਵੀ ਪਿਆਲਾ ਭਰਿਆ ਹੋਇਆ, ਇਹਦੇ ਵਿੱਚ ਦੋ ਚਾਰ ਬੂੰਦਾਂ ਦੁੱਧੀਆਂ ਨਹੀਂ ਸਮਾਉਂਦੀਆਂ। ਇਸ ਸ਼ਹਿਰ ਦੇ ਵਿੱਚ ਇਹ ਸ਼ਹਿਰ ਇੱਕ ਪਿਆਲਾ ਹੈ ਤੇ ਪੀਰਾਂ ਨੂੰ ਦੁੱਧ ਨਾਲ ਭਰਿਆ ਹੋਇਆ, ਇਹਦੇ ਵਿੱਚ ਹੋਰ ਕਿਤੇ ਪੀਰ ਫਕੀਰ ਦੀ ਗੁੰਜਾਇਸ਼ ਨਹੀਂ, ਤੁਸੀਂ ਵਾਪਸ ਚਲੇ ਜਾਓ। ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਨੇ ਕਿਹਾ ਗਲਤ ਹੈ ਜੋ ਤੁਸੀਂ ਕਹਿੰਦੇ ਹੋ, ਇਹ ਨਹੀਂ ਸੀ। ਸੋ ਅਸੀਂ ਗਰੀਬ ਨਿਵਾਜ ਸੱਚੇ ਪਾਤਸ਼ਾਹ ਗੁਪਤੀ ਪਰਸ਼ਨ ਚ ਗੁਪਤੀ ਉੱਤਰ ਦਿੱਤਾ, ਚਮੇਲੀ ਦਾ ਫੁੱਲ ਉਹਦੇ ਜੋ ਬਾਟਾ ਸੀ ਜੋ ਪਾਉਂਦਾ ਸੀ ਉਸ ਭਾਂਡੇ ਦੇ ਉੱਪਰ ਤਾਰ ਦਿੱਤਾ ਹੈ, ਉੱਤਰ ਦੇ ਦਿੱਤਾ। ਭਾਈ ਬਾਲਾ ਜੀ ਪੁੱਛਦੇ ਨੇ, ਭਾਈ ਮਰਦਾਨਾ ਜੀ ਉਸ ਮੌਕੇ ਚੜ੍ਹਾਈ ਕਰ ਚੁੱਕੇ ਸਨ, ਮਹਾਰਾਜ ਇਹ ਕੀ ਕਹੋ ਪ੍ਰਤਾਪ ਜੀ ਨੇ ਕੀਤਾ ਹੈ? ਸੋ ਮੈਨੂੰ ਵੀ ਸਮਝਾਓ। ਹਜ਼ੂਰ ਸੱਚੇ ਪਾਤਸ਼ਾਹ ਕਹਿਣ ਲੱਗੇ, ਭਾਈ ਇਹਨਾਂ ਨੇ ਗੁਪਤੀ ਪਰਸ਼ਨ ਸੀ ਉੱਤਰ ਇਹਨਾਂ ਨੂੰ ਦੇ ਦਿੱਤਾ ਹੈ। ਮਹਾਰਾਜ ਸਾਨੂੰ ਪਤਾ ਲੱਗੇ, ਹਜ਼ੂਰ ਕਹਿਣ ਲੱਗੇ ਜਿੱਥੇ ਵੀ ਗੁਰੂ ਕੇ ਸਿੱਖ ਨੇ ਰਹਿਣਾ ਹੈ ਉੱਥੇ ਕੋਈ ਕਿਸੇ ਪ੍ਰਕਾਰ ਦੀ ਕਿੰਨੀਆਂ ਕੌਮਾਂ ਕੋਈ ਵੀ ਉੱਥੇ ਆਦਮੀ ਜਿਹੜੇ ਵੱਸ ਰਹੇ ਹਨ ਪਹਿਲਾਂ, ਉੱਥੇ ਜਿਹੜੇ ਗੁਰੂ ਕਾ ਸਿੱਖ ਜਾ ਕੇ ਦੇਸ਼ ਵਿੱਚ ਰਹੇ, ਪ੍ਰਦੇਸ਼ ਵਿੱਚ ਰਹੇ, ਕਿਧਰੇ ਵੀ ਰਹਿਣਾ ਚਾਹੇ, ਉਸ ਮੌਕੇ 'ਤੇ ਉਹਨੂੰ ਜਾ ਕੇ ਕਿਸੇ ਨੂੰ ਤੰਗ ਨਹੀਂ ਕਰਨਾ ਚਾਹੀਦਾ। ਇਹਨਾਂ ਨੇ ਕਿਹਾ ਸੀ ਦੁੱਧ ਦਾ ਪਿਆਲਾ ਭਰਿਆ ਹੋਇਆ, ਇਹਦੇ 'ਚ ਦੁੱਧ ਨਹੀਂ ਸਮਾਉਂਦਾ, ਅਸੀਂ ਚਮੇਲੀ ਦਾ ਫੁੱਲ ਉੱਪਰ ਤਾਰਿਆ, ਦੁੱਧ ਨਹੀਂ ਡੁੱਲਣ ਦਿੱਤਾ ਔਰ ਫੁੱਲ ਵਿੱਚ ਨਹੀਂ ਡੁੱਬਿਆ ਔਰ ਫਿਰ ਦੁੱਧ ਨੂੰ ਖਾਲੀ ਨਹੀਂ ਛੱਡਿਆ, ਇਹਦੇ ਵਿੱਚ ਖੁਸ਼ਬੂ ਭਰ ਦਿੱਤੀ ਹੈ। ਜਿੱਥੇ ਵੀ ਗੁਰੂ ਕਾ ਸਿੱਖ ਜਾਵੇ ਉੱਥੇ ਜਿੱਥੇ ਜਾਣਾ ਕਿਸੇ ਨੂੰ ਤੰਗ ਨਹੀਂ ਕਰਨਾ, ਉਹਨਾਂ ਦੇ ਵਿੱਚ ਸਮਾਈ ਕਰਨੀ ਹੈ ਜਿਵੇਂ ਉਹਨਾਂ ਨੇ ਸਮਾਈ ਕੀਤੀ ਹੈ ਦੁੱਧ ਦੇ ਵਿੱਚ, ਉਹ ਸਿੱਖ ਨੇ ਸਮਾਈ ਕਰਨੀ ਹੈ ਉਹਨਾਂ ਦੇ ਵਿੱਚ। ਪਰ ਸਮਾਈ ਕਰਦਿਆਂ ਹੋਇਆ ਉਹਨਾਂ ਦੇ ਵਿੱਚ ਹੀ ਨਹੀਂ ਸਮਾ ਜਾਣਾ, ਜਿਵੇਂ ਫੁੱਲ ਰਿਹਾ ਵੀ ਵਿੱਚ ਹੈ ਪਰ ਸ਼੍ਰੋਮਣੀ ਰਿਹਾ ਉੱਪਰ ਫਰਦਾ ਰਿਹਾ। ਗੁਰੂ ਕੇ ਸਿੱਖ ਨੇ ਆਪਣੀ ਰਹਿਤ ਮਰਿਆਦਾ ਨੂੰ ਸਦਮੀ ਰਹਿਤ ਮਰਿਆਦਾ ਨੂੰ ਚੜ੍ਹਦੀ ਕਲਾ ਵਿੱਚ ਰਹਿਣਾ। ਦਸਮ ਸਰੂਪ ਦੇ ਵਿੱਚ ਜੋ ਬਚਨ ਹਨ, ਰਹਿ ਨਹੀਂ ਰਹੇ ਸੋਈ ਸਿੱਖ ਮੇਰਾ, ਉਹ ਸਾਹਿਬ ਹੈ ਉੱਚਾ ਡੇਰਾ। ਜਬ ਲਗ ਖਾਲਸਾ ਰਹੇ ਨਿਆਰਾ, ਤਬ ਲਗ ਤੇਜ ਦੀਓ ਮੈਂ ਸਾਰਾ। ਦਸਮ ਸਰੂਪ ਦੇ ਵਿੱਚ ਵੀ ਉਹੀ ਬਚਨ ਕੀਤੇ ਹਨ, ਖਾਲਸੇ ਨੇ ਰਹਿਣਾ ਸਾਰਿਆਂ ਦੇ ਵਿੱਚ ਹੈ ਪਰ ਰਹਿਤ ਮਰਿਆਦਾ ਵਿੱਚ ਸਭ ਤੋਂ ਸ਼੍ਰੋਮਣੀ ਰਹਿਣਾ, ਔਰ ਜਿੱਥੇ ਰਹਿਣਾ ਜੇ ਫੁੱਲ ਦੁੱਧ ਦੇ ਵਿੱਚ ਜਦੋਂ ਰਿਹਾ ਉਹਨੇ ਦੁੱਧ ਨੂੰ ਖਾਲੀ ਨਹੀਂ ਛੱਡਿਆ, ਸਗੋਂ ਉਹਦੇ ਵਿੱਚ ਆਪਣੀ ਖੁਸ਼ਬੂ ਭਰੀ ਹੈ। ਜਿੱਥੇ ਵੀ ਗੁਰੂ ਕਾ ਸਿੱਖ ਰਹੇ ਉੱਥੇ ਭਾਵ ਭਗਤੀ ਦੀ, ਪਰਮੇਸ਼ਰ ਦੀ ਉਪਾਸ਼ਨਾ ਦੀ, ਕੀਰਤਨ ਦੀ, ਕਥਾ ਦੀ, ਸਿਮਰਨ ਭਜਨ ਦੀ, ਗੁਰਸਿੱਖੀ ਦੀ ਖੁਸ਼ਬੂ ਜ਼ਰੂਰ ਵਿੱਚ ਭਰਨੀ ਹੈ। ਸੋ ਕਿਸੇ ਨੂੰ ਖਾਲੀ ਨਹੀਂ ਰਹਿਣ ਦੇ ਜਿਹੜੇ ਨੇੜੇ ਤੇੜੇ ਵਾਲੇ ਹਨ। ਇਹ ਰਹਿਤ ਮਰਿਆਦਾ ਪਹਿਲੇ ਸਰੂਪ ਦੇ ਵਿੱਚ ਆਪ ਜੀ ਨੇ ਬਿਆਨ ਕੀਤੀ।